ਤਦ ਤੂੰ ਗੁਰੂ ਕੇ ਦਰਬਾਰ ਮੁਜਰੇ ਜਾਂ ਪ੍ਰਵਾਨ ਨੀ ਖੋਵੇਂਗਾ। ਜੇ ਉਹ ਕਾਰਜ ਰਾਸ ਨਾ ਕਰਿਆ ਤੇ ਤੇਰੇ ਹੱਥੋਂ ਖੁਸ ਜਾਣੀ ਹੈ, ਫੇਰ ਤੂੰ ਤਰਜੁਨੀਆਂ ਦੇ ਵਿਚ ਭਟਕਦਾ ਫਿਰੇਗਾ। ਆਓ ਮਨੁੱਖਾਂ ਦੇ ਤੋਂ ਲਾਭ ਉਠਾਉਣਾ ਚਾਹੀਦਾ। ਇਹ ਦੋ ਪੱਖ ਨੇ ਇਸ ਸਰੀਰ ਦੇ, ਦੋ ਫਰਜ਼ ਨੇ ਇਸ ਦੇ। ਇੱਕ ਗੈਰ ਲਾਜ਼ਮੀ, ਇੱਕ ਲਾਜ਼ਮੀ, ਜਿਵੇਂ ਮਜ਼ਬੂਨ ਹੁੰਦੇ ਹਨ ਸਕੂਲਾਂ ਕਾਲਜਾਂ ਦੇ ਵਿੱਚ। ਗੈਰ ਲਾਜ਼ਮੀ ਦੀ ਉਤਨੀ ਬੁਕਤ ਨਹੀਂ ਜਿਤਨੀ ਮੁੱਖ ਦੀ ਹੈ। ਜਿਹੜੇ ਬੱਚੇ ਪਾਲਣੇ ਨੇ ਨਾ, ਜਾਂ ਦੁਨੀਆ ਦੇ ਵਿਹਾਰ ਕਰਨੇ ਨੇ, ਇਹ ਗਾਉਣ ਫਰਜ਼ ਹੈ, ਇਸ ਦਾ ਮੁੱਖ ਨਹੀਂ ਹੈ। ਮੁੱਖ ਫਰਜ਼ ਤਾਂ ਇਸ ਦਾ ਸਰੀਰ ਦੇ ਸੰਬੰਧ ਕਰਕੇ ਇਹਨੇ ਆਤਮਾ ਨੂੰ ਪਛਾਣਨਾ, ਜਿੱਥੋਂ ਇਹ ਵਿਛੜੀ ਹੈ ਰੂਹ। ਜੇ ਨਹੀਂ ਪਛਾਣੇਗਾ, ਇਹ ਤ੍ਰਿਜੁਨੀਆਂ ਦੇ ਵਿਚ ਠੇਡੇ ਖਾਣੇ ਪੈਣਗੇ। ਅੱਗੇ ਵੀ ਆਪਾਂ ਠੇਡੇ ਖਾਂਦੇ ਹੀ ਆਏ ਹਾਂ। ਜਿਹੜੇ ਆਪਣੇ ਬਜ਼ੁਰਗ ਸੀ ਨਾ, ਜਿਹੜੇ ਚਲੇ ਗਏ ਆਪਣੇ ਕੋਲੋਂ, ਜੇ ਤਾਂ ਉਹਨਾਂ ਨੇ ਗੁਰੂ ਵਾਲੇ ਬਣ ਕੇ ਕੁਛ ਨਾ ਕੁਛ ਲਾਭ ਉਠਾ ਲਿਆ, ਤਾਂ ਫਿਰ ਉਚਲਿਆਂ ਲੋਕਾਂ ਨੂੰ ਨਹੀਂ, ਇੱਥੇ ਹੀ ਠੇਡੇ ਖਾਂਦੇ ਨੇ ਜੁਨੀਆਂ ਦੇ ਵਿੱਚ। ਫਿਰ ਖਬਰ ਨਹੀਂ ਕਦ ਵਾਰੀ ਆਉਣੀ ਹੈ। ਇੱਕ ਕੱਟ 84 ਲੱਖ ਜੂਨ ਹੈ, ਦੇਖ ਲਓ। ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿਤਨੇ ਕਿਤਨੇ ਜੀਵ ਨੇ। ਆਓ ਮਨੁੱਖਾਂ ਦੇ ਹੱਥ ਆਈ ਹੈ, ਆਪਾਂ ਨੇ ਮਨੁੱਖਾਂ ਦੇ ਸੰਬੰਧ ਕਰਕੇ ਗਾਉਣ ਫਰਜ਼ ਨੂੰ ਜ਼ਿਆਦਾ ਵਡਿਆਈ ਦਿੱਤੀ ਹੈ। ਮੈਂ ਦੁਨੀਆਂ ਦੇ ਵਿੱਚ ਬਹੁਤ ਵੱਡਾ ਪਦਾਰਥਵਾਦੀ ਹੋ ਜਾਵਾਂ, ਮੈਂ ਦੁਨੀਆਂ ਦੇ ਵਿੱਚ ਬਹੁਤ ਵੱਡਾ ਬੰਦਾ ਬਣ ਜਾਵਾਂ, ਮੈਂ ਦੁਨੀਆਂ ਦੇ ਵਿੱਚ ਬਹੁਤ ਵੱਡੀ ਤਾਕਤ ਵਾਲਾ ਬਣ ਜਾਵਾਂ, ਇਹਨਾਂ ਗੱਲਾਂ ਨੂੰ ਤਾਂ ਆਪਾਂ ਮੁੱਖ ਰੱਖ ਲਿਆ। ਇਸ ਗੱਲਾਂ ਦੇ ਪ੍ਰਾਪਤ ਕਰਨ ਵਾਸਤੇ ਜਿਹੜੀਆਂ ਰਹਿਣੀਆਂ ਨੇ, ਨਾਲੇ ਦੁੱਖ ਰੂਪ, ਨਾਲੇ ਨਿੰਦਨੀ, ਉਹਨਾਂ ਦੇ ਵਾਸਤੇ ਦਿਨ ਰਾਤ ਭੱਜੇ ਫਿਰਦੇ ਆ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ, ਉਸ ਨੂੰ ਆਪਾਂ ਨੇ ਗਾਉਣ ਸਮਝਿਆ ਹੋਇਆ। ਗਾਉਣ ਬਈ ਯੋਗ ਸਹਿ ਸਭ ਦੁਨੀਆਂ ਦੇ ਪਦਾਰਥ ਹੀ ਨੇ, ਜਾਂ ਨੱਚਣਾ ਛੱਚਣਾ ਹੀ ਹੈ, ਖਾਣਾ ਪੀਣਾ ਹੀ ਹੈ, ਵਡਿਆਈਆਂ ਹੀ ਨੇ, ਅਹੁਦੇ ਹੀ ਨੇ, ਰਾਜ ਭਾਗ ਹੀ ਹੈ ਸਭ ਕੁਛ। ਜਿਹੜਾ ਆਦਮੀ ਕਮਲਾ ਹੋਵੇ ਨਾ, ਸ਼ਰਾਬ ਪੀਤੀ ਹੋਵੇ ਜਾਂ ਕੋਈ ਹੋਰ ਨਸ਼ਾ, ਉਹਦੀ ਜਿਹੜੀ ਅਕਲ ਠਿਕਾਣੇ ਨਹੀਂ ਹੁੰਦੀ ਹੈ, ਉਹਦੀ ਸੋਚਣ ਸ਼ਕਤੀ ਨਾਸ ਹੋ ਜਾਂਦੀ ਹੈ। ਸੋਚਣ ਸ਼ਕਤੀ, ਉਹ ਆਪਣੀ ਜਿਹੜੀ ਸੋਚਣ ਸ਼ਕਤੀ ਹੈ ਪਦਾਰਥਾਂ ਨੇ ਨਾਸ ਕਰ ਦਿੱਤੀ। ਮਨੁੱਖਾਂ ਦੇ ਮਿਲੀ ਤਾਂ ਪਰਮੇਸ਼ਰ ਨੂੰ ਮਿਲਣ ਵਾਸਤੇ ਹੈ। ਜੇ ਨਹੀਂ ਮਿਲੇਗਾ ਇਸ ਤ੍ਰਿਜੁਨੀਆਂ ਦੇ ਵਿੱਚ, ਅੱਗੇ ਵੀ ਭੜਕਦੇ ਆਏ ਹਾਂ, ਫੇਰ ਵੀ ਭੜਕਣਾ ਪਵੇਗਾ। ਗੁਰੂ ਸਾਹਿਬ ਜੀ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ, ਜਣਾਉਂਦੇ ਨੇ, ਮਨ ਰੇ ਕਹਾਂ ਪਿਓ ਤੈ ਬੌਰਾ। ਅਵਦੇਸ਼ ਸਰੀਰ ਨੂੰ ਨਹੀਂ ਹੈ, ਸਰੀਰ ਦੇ ਸੰਬੰਧ ਕਰਕੇ ਉਪਦੇਸ਼ ਮਨ ਨੂੰ ਹੈ। ਮਨ ਦਾ ਸਾਖੀ ਕੌਣ ਹੈ? ਆਤਮਾ। ਜਦ ਮਨ ਸੁਣੇਗਾ ਨਾ, ਫਿਰ ਆਤਮਾ ਕੰਨੀ ਨੂੰ ਜਾਵੇਗਾ। ਤਿੰਨ ਹਿੱਸੇ ਨੇ ਸਰੀਰ ਦੇ, ਇੱਕ ਤਾਂ ਸਰੀਰ ਹੈ, ਇਹ ਵਿਚਾਲੇ ਮਨ ਹੈ, ਅੱਗੇ ਹੈ ਆਤਮਾ। ਜਿਹੜਾ ਆਪਣਾ ਮਨ ਹੈ ਨਾ, ਹੁਣ ਇਹ ਸਰੀਰ ਨਾਲ ਜੁੜਿਆ ਹੋਇਆ। ਕਿਹੜਾ ਇਨਸਾਨ ਆ ਜਿਹਦਾ ਮਨ ਆਤਮਾ ਨਾਲ ਜੁੜਿਆ ਹੋਇਆ? ਦੇਖ ਲੋ ਦਿਨ ਰਾਤ ਪੁੱਤਰਾਂ ਧੀਆਂ ਵਾਸਤੇ ਕਿਵੇਂ ਭੱਜੇ ਫਿਰਦੇ ਆ, ਤੇ ਫਿਰ ਆਤਮਾ ਤਾਂ ਦੂਰ ਰਹਿ ਗਿਆ। ਜਦ ਇਹੀ ਮਨ ਆਤਮਾ ਨਾਲ ਜੁੜ ਜਾਵੇਗਾ ਨਾ, ਆਤਮਾ ਨਾਲ, ਤਾਂ ਇਹ ਸਰੀਰ ਥੱਲੇ ਰਹਿ ਜਾਵੇਗਾ। ਇਹ ਆਤਮਾ ਰੱਬ ਦਾ ਦੇਸ਼ ਹੈ ਜਿੱਥੇ ਉਹ ਵਿਛੜਿਆ, ਫਿਰ ਰੱਬ ਦੇ ਦੇਸ਼ ਦਾ ਵਾਸੀ ਬਣ ਜਾਵੇਗਾ। ਜਦ ਸਰੀਰ ਨਾਲ ਉਹ ਸੰਬੰਧ ਹੀ ਟੁੱਟ ਗਿਆ, ਫਿਰ ਮੁੜ ਕੇ ਸਰੀਰ ਚ ਨਹੀਂ ਆਵੇਗਾ। ਇਹ ਆਤਮਾ ਦੇ ਦੇਸ਼ ਰਹੇਗਾ ਹਮੇਸ਼ਾ ਗੁਰਮੁਖੋ। ਆਓ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਆਪਣੇ ਗੁਰੂ ਨੂੰ ਸ਼ਰਧਾ ਦੇ ਨਾਲ ਨਮਸਕਾਰ ਕਰਕੇ ਪ੍ਰੇਮ ਨਾਲ ਬੈਠ ਜਾਓ। ਗੁਰੂ ਸਾਹਿਬ ਜੀ ਦਾ ਜੋ ਉਪਦੇਸ਼ ਆ ਉਸ ਨੂੰ ਸੁਣਨਾ। ਸਰੀਰ ਦੇ ਸੰਬੰਧ ਕਰਕੇ ਕੀ ਨੇ? ਮਨ ਨੇ। ਨੌਵਾਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ, ਨੌਵੇਂ ਪਾਤਸ਼ਾਹ ਮਹਾਰਾਜ ਦੀ ਬਾਣੀ ਬਰਾਗਮਈ ਆ ਸਾਰੀ। ਉਪਦੇਸ਼ ਕਰਦੇ ਨੇ, ਮਨ ਰੇ ਕਹਾਂ ਪਿਓ ਤੈ ਬੌਰਾ। ਇੱਕ ਮਕਾਨ ਹੁੰਦਾ, ਇੱਕ ਮਕੀ ਹੁੰਦਾ। ਮਕਾਨ ਹੋਰ ਹੈ, ਮਕੀ ਹੋਰ ਹੈ। ਮਕਾਨ ਘਰ ਨੂੰ ਕਹਿੰਦੇ ਨੇ, ਰਹਿਣ ਵਾਲਾ ਜਿਹੜਾ ਉਹਦੇ ਵਿੱਚ ਇਨਸਾਨ ਰਹਿੰਦਾ। ਜੇ ਕਿਸੇ ਨੇ ਜਾ ਕੇ ਗੱਲਬਾਤ ਕਰਨੀ ਹੈ ਤਾਂ ਫਿਰ ਘਰ ਨਾਲ ਨਹੀਂ ਗੱਲਬਾਤ ਕਰਦਾ ਹੁੰਦਾ, ਨਹੀਂ ਜਿਹੜਾ ਵਿੱਚ ਰਹਿੰਦਾ ਉਹਦੇ ਨਾਲ ਕਰਦਾ ਹੁੰਦਾ। ਗੁਰੂ ਸਾਹਿਬ ਜੀ ਦਾ ਜਿਹੜਾ ਉਪਦੇਸ਼ ਹੈ ਇਹ ਸਰੀਰ ਨੂੰ ਨਹੀਂ ਹੈ। ਸਰੀਰ ਦੇ ਵਿੱਚ ਜਿਹੜਾ ਜੀਵ ਆਤਮਾ ਨਾ ਉਸ ਨੂੰ ਹੈ। ਮਨ ਰੇ ਕਹਾਂ ਪਿਓ ਤੈ ਬੌਰਾ। ਐ ਨਿਸ ਔਤ ਕਟੇ ਨਹੀਂ ਜਾਣੇ, ਪਿਓ ਲੋਭ ਸੰਗ ਹੌਰਾ। ਆਏ ਇਨਸਾਨ, ਆਏ ਮਨ, ਤੈਨੂੰ ਇੰਨਾ ਗਿਆਨ ਨਹੀਂ, ਇੰਨੀ ਸਮਝ ਨਹੀਂ ਹੈ ਤੈਨੂੰ। ਤੇਰੀ ਜਿਹੜੀ ਉਮਰ ਆ ਨਾ ਸਰੀਰ ਦੀ ਜਿਹਦੇ ਵਿੱਚ ਤੂੰ ਰਹਿਣਾ, ਇਹ ਤਾਂ ਘਟਦੀ ਜਾਂਦੀ ਹੈ। ਜਦ ਇਹਦੀ ਉਮਰ ਪੂਰੀ ਹੋ ਗਈ, ਜਿਹੜੇ ਕਾਰਜ ਵਾਸਤੇ ਤੈਨੂੰ ਮਿਲਿਆ ਉਹ ਤਾਂ ਅਧੂਰਾ ਰਹਿ ਜਾਵੇਗਾ। ਫਿਰ ਤ੍ਰਿਜੂਨੀਆਂ ਦੇ ਵਿੱਚ ਭਟਕਦਾ ਫਿਰੇਗਾ ਤੂੰ। ਇਹ ਗਿਆਨ ਕਿਹਨੂੰ ਹੈ? ਇਹ ਗਿਆਨ ਹੈ ਗੁਰੂ ਨੂੰ। ਆਪਾਂ ਦਾ ਅਲਪੱਗ ਜੀਵ, ਆਪਾਂ ਨੂੰ ਤਾਂ ਪਤਾ ਹੀ ਨਹੀਂ ਕਾਹਦੇ ਵਾਸਤੇ ਆਏ ਹਾਂ। ਤਾਂ ਹੀ ਗੁਰੂ ਆਪਾਂ ਨੂੰ ਉਪਦੇਸ਼ ਕਰਦਾ ਨਾ। ਜੇ ਆਪਾਂ ਕਿਸੇ ਨੂੰ ਗੱਲਾਂ ਕਰਦੇ ਹਾਂ ਤਾਂ ਫਿਰ ਆਪਾਂ ਦੁਨਿਆਵੀ ਗੱਲਾਂ ਕਰਾਂਗੇ, ਪਰਮਾਰਥ ਪਾਸੇ ਦੀਆਂ ਨਹੀਂ ਕਰਾਂਗੇ। ਗੁਰੂ ਦੁਨਿਆਵੀ ਗੱਲਾਂ ਨਹੀਂ ਕਰੇਗਾ, ਤੇ ਉਹ ਪਰਮਾਰਥੀ ਗੱਲਾਂ ਕਰੇਗਾ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ। ਅਹਿਨੇ ਸੌਤ ਕਟੇ ਨਹੀਂ ਜਾਣਾ। ਹੁਣ ਆਪਾਂ ਇਹ ਤਾਂ ਨਹੀਂ ਜਾਣਦੇ ਵੀ ਆਪਣੀ ਉਪਰ ਘਟਦੀ ਹੈ, ਨਹੀਂ ਕਹਿੰਦੇ ਕਰ ਲੋ ਇਕੱਠੀ ਜਿੰਨੀ ਹੁੰਦੀ ਹੈ ਕਰ ਲੋ। ਵੱਡੀਆਂ ਠੱਗੀਆਂ ਰਿਸ਼ਤਵਾਂ ਬਲੈਕਾਂ ਸ਼ਲੈਕਾਂ 420 ਕਰ ਲੋ ਜਿੰਨੀ ਹੁੰਦੀ ਹੈ। ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਵੀ ਇਹੀ ਵਿਦੇਸ਼ ਹੈ, ਪੁੱਤਰ ਅੱਜ ਤਾਂ ਇੰਨੀ ਠੱਗੀ ਮਾਰ ਕੇ ਲਿਆਉਣੀ ਹੈ, ਇਸ ਯੁਗਤੀ ਦੁਆਰਾ ਮਾਰੀ ਕਿ ਉਹ ਮਾਰਦਾ ਨਾ ਉਹਨੂੰ ਪਤਾ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿਣ ਲੱਗੇ ਆਏ ਇਨਸਾਨ ਆਏ ਜੀਵ ਆਏ ਮਨ ਇੱਕ ਚੀਜ਼ ਦੇ ਕਈ ਨਾਂ ਹੁੰਦੇ ਹਨ। ਆਹੇ ਨੇ ਔਦ ਘਟਾ ਨਹੀਂ ਜਾਣਨਾ, ਦਿਨ ਰਾਤ ਉਮਰ ਘਟਦੀ ਹੈ। ਇਹ ਜਿਹੜੇ ਸਾਹ ਨੇ ਨਾ ਸਾਹ, ਇਹ ਕਹਿੰਦੇ ਗਿਣਕੇ ਪਾਏ ਹੋਏ ਨੇ ਸਰੀਰ ਦੇ ਵਿੱਚ। ਜਿਵੇਂ ਘੜਾ ਹੁੰਦਾ ਨਾ, ਘੜੇ ਦੀ ਹੱਦ ਹੁੰਦੀ ਹੈ, ਜਿੰਨਾ ਘੜੇ ਦੇ ਵਿੱਚ ਪਾਣੀ ਪਵੇਗਾ ਉਨਾ ਹੀ ਪਵੇਗਾ, ਵੱਧ ਨਹੀਂ ਪਵੇਗਾ। ਬਸ ਕਲਯੁਗ ਦੀ ਹੱਦ ਕਿੰਨੀ ਹੈ, 100 ਸਾਲ ਦੀ ਉਮਰ ਆ, ਵੱਧ ਨਹੀਂ ਹੈ। ਬਸ ਜੈਸੇ ਘੜਾ ਹੁੰਦਾ, ਜੇ ਘੜੇ ਨੂੰ ਤੇੜ ਆ ਜਾਵੇ ਤਾਂ ਪਾਣੀ ਸਿਮਦਾ ਸਿਮਦਾ ਇੱਕ ਦਿਨ ਘੜੇ ਨੇ ਖਾਲੀ ਹੋ ਜਾਣਾ। ਇਸੇ ਤਰ੍ਹਾਂ ਹੀ ਸਰੀਰ ਦੀ ਉਮਰ ਹੈ, ਸਾਹ ਨਿਕਲਦਿਆਂ ਨਿਕਲਦਿਆਂ ਇੱਕ ਦਿਨ ਇਸ ਨੇ ਖਾਲੀ ਹੋ ਜਾਣਾ। ਜਿਹੜੀ ਆਤਮ ਸਤਾ ਵਿੱਚ ਉਹ ਇਹਦੇ ਚੋਂ ਨਿਕਲ ਜਾਵੇਗੀ, ਉਹਨੇ ਮਰਨਾ ਨਹੀਂ ਹੈ। ਨਾ ਮਰਨਾ ਉਹਦੇ ਵਿੱਚ ਹੈ, ਜੰਮਣਾ ਮਰਨਾ ਧਰਮ ਹੈ ਸਰੀਰ ਦਾ। ਸੰਕਲਪ ਵਿਕਲਪ ਫੁਰਨਾ ਚਿਤਮਨੀ ਇਹ ਧਰਮ ਹੈ ਮਨ ਦਾ। ਆਤਮਾ ਸੱਤਾ ਸਰੂਪ ਹੈ, ਔਰ ਇਸ ਮਨ ਨੇ ਜਦ ਆਤਮਾ ਨਾਲ ਜੁੜਨਾ ਇਸ ਨੇ ਇਹ ਧਰਮ ਛੱਡ ਦੇਣਾ। ਫਿਰ ਸੰਕਲਪ ਵਿਕਲਪ ਹੈ ਜਿਹੜਾ, ਫਿਰ ਆਤਮਾ ਹੀ ਰਹਿ ਜਾਏਗਾ। ਔਰ ਇਸ ਵਾਸਤੇ ਮਨੁੱਖਾ ਦੇ ਵੀ ਨੇ ਇਹ ਨਿਸੌਤ ਘਟਾ ਨਹੀਂ ਜਾਣਨਾ, ਦਿਨ ਰਾਤ ਤੇਰੀ ਔਦ ਘਟਦੀ ਆ ਇਨਸਾਨ। ਆਏ ਮਨ ਇਹ ਸਰੀਰ ਨੇ ਤਾਂ ਇੱਕ ਦਿਨ ਗਿਰ ਜਾਣਾ, ਜਿਵੇਂ ਬੱਚੇ ਪਹਿਲੀ ਚ ਬੈਠ ਕੇ ਪਹਿਲੀ ਦਾ ਹੀ ਗਿਆਨ ਹੁੰਦਾ ਉਹਨਾਂ ਨੂੰ, ਜਦ ਫਿਰ ਅਗਲੀਆਂ ਜਮਾਤਾਂ ਨੂੰ ਚੜ੍ਹਦੇ ਨੇ ਫਿਰ ਅਗਲੀ ਜਮਾਤਾਂ ਦਾ ਉਹਨਾਂ ਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਜੋ ਆ ਐਮੇ ਦਾ ਗਿਆਨ ਆ ਉਹ ਪ੍ਰਾਇਮਰੀ ਵਾਲੇ ਨੂੰ ਨਹੀਂ ਹੋਵੇਗਾ, ਨਹੀਂ ਐਮੇ ਵਾਲੇ ਨੂੰ ਹੋਵੇਗਾ। ਇਹ ਜਿਹੜਾ ਸਰੀਰ ਹੈ ਨਾ, ਇਹ ਕਹਿੰਦੇ ਨਾ ਜੰਮਦਾ ਨਾ ਮਰਦਾ। ਔਰ ਇਸ ਤਰ੍ਹਾਂ ਦੇ ਨਾਲ ਦੱਸਿਆ ਇਹਦਾ ਗਿਆਨ ਕਿਹਨੂੰ ਹੈ, ਆਤਮਦਰਸ਼ੀਆਂ ਨੂੰ ਹੈ। ਨਾ ਜੀਵ ਮਰਦਾ ਨਾ ਜੰਮਦਾ। ਔਰ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਜਦ ਅੱਗੇ ਨੂੰ ਜਾਵੇਗਾ ਗੁਰੂ ਵਾਲਾ ਬਣ ਕੇ, ਇਸ ਨੂੰ ਘਾਟਾ ਪੈਂਦਾ ਮਨ ਨੂੰ ਜਿਹੜਾ ਜੀਵ ਹੈ। ਇਹ ਤਾਂ ਬਹੁਤ ਅਮੁੱਲੀ ਚੀਜ਼ ਹੈ ਜਿਹੜੇ ਸਾਸ ਨੇ ਗੁਰਮੁਖ। ਇਹ ਸਰੀਰ ਔਰ ਸਾਹਾਂ ਦੇ ਸੰਬੰਧ ਕਰਕੇ ਨਾ ਉਹ ਜਿਹੜਾ ਨਿਰਾਕਾਰ ਵਾਹਿਗੁਰੂ ਆ ਨਾ ਸ਼ਕਤੀਸ਼ਾਲੀ, ਉਸ ਨੂੰ ਪ੍ਰਾਪਤ ਕਰਨਾ ਇਸ ਨੇ। ਜਿਹੜੀ ਆਤਮਾ ਦੀ ਤਾਕਤ ਆ ਉਹ ਫਿਰ ਇਸ ਦੇ ਮਨ ਦੇ ਵਿੱਚ ਆ ਜਾਵੇਗੀ, ਜਿਵੇਂ ਸਿੱਖਾਂ ਦੇ ਵਿੱਚ ਆਈ, ਆਮ ਮਤਾਂ ਦੇ ਮਹਾਂਪੁਰਸ਼ਾਂ ਰਿਸ਼ੀਆਂ ਮੁਨੀਆਂ ਦੇ ਵਿੱਚ ਆਈ ਗੁਰਮੁਖ। ਜਿਵੇਂ ਆਪਣੇ ਵਿੱਚ ਹੁਣ ਦੁਨਿਆਵੀ ਤਾਕਤ ਆਪਾਂ ਪੜ੍ਹਾਈ ਦੇ ਵੱਲ ਕਰਕੇ ਪੈਦਾ ਕਰ ਲਈ, ਜਿੰਨਾ ਕੁ ਕੋਈ ਪੜ੍ਹ ਗਿਆ ਉਨੀ ਕੁ, ਜਿਤਨੀ ਕੋਈ ਬਿਜਨਸ ਸਿੱਖ ਗਿਆ ਉਨੀ ਕੁ ਕਰ ਲਈ ਉਹਨੇ। ਬੜੇ ਛੋਟੇ ਵੀ ਨੇ ਬਿਜਨਸ ਵਾਲੇ ਵੀ, ਸਾਰੇ ਇੱਕੋ ਜਿਹੇ ਨਹੀਂ ਹਨ। ਕਈ ਬਿਜਨਸ ਵਾਲੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਸਾਡੇ ਕੋਲ ਮਾਇਆ ਕਿੰਨੀ ਕੁ ਹੈ। ਕਈ ਇਹੋ ਜਿਹੇ ਨੇ ਜਿਨ੍ਹਾਂ ਕੋਲ ਮਿਣਤੀ ਗਿਣਤੀ ਦੀ ਹੋਈ ਹੈ। ਔਰ ਇਸੇ ਤਰ੍ਹਾਂ ਹੀ ਪਰਮਾਰਥ ਹੈ, ਜਿਵੇਂ ਜਿਵੇਂ ਦੀ ਸੁਰਤ ਸੂਖ ਮੋਈ ਜਾਵੇਗੀ ਤਿਉਂ ਤੋਂ ਰੱਬੀ ਤਾਕਤ ਜ਼ਿਆਦਾ ਵੱਧਦੀ ਚਲੀ ਜਾਵੇਗੀ। ਆਹ ਨਿਸੌਤ ਘਟੇ ਨਹੀਂ ਜਾਣੈ ਪਿਓ ਲੋਭ ਸੰਗ ਹੋਰਾ ਲਗੇ ਨਹੀਂ ਇਹ ਤੇਰੀ ਮਨੌਤ ਗਲਤ ਹੈ ਲੋਭ ਸੰਗ ਜਾਣੀ ਲੋਭ ਲਾਲਚ ਦੇ ਵਿੱਚ ਲੱਗ ਕੇ ਤੂੰ ਜਿਹੜੀ ਅਸਲੀ ਗਲਤੀ ਉਸ ਨੂੰ ਭੁੱਲ ਗਿਆ ਜੋ ਤਨ ਤਨ ਕਹਿੰਦੇ ਨੇ ਸਰੀਰ ਨੂੰ ਆਪਣਾ ਘਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਚੰਗਾ ਮਕਾਨ ਘਰ ਵਾਲੀ ਸੁਪਤਨੀ ਇਹਨੂੰ ਤੂੰ ਆਪ ਨਹੀਂ ਮੰਨਦਾ ਇਹਨੂੰ ਮਕਾਨ ਵੀ ਆਪਣਾ ਮੰਨਦਾ ਜੋ ਹੋਰ ਤੇਰੇ ਕੋਲ ਪ੍ਰਾਪਤੀ ਆ ਉਹਨੂੰ ਵੀ ਆਪਣੀ ਮੰਨਦਾ ਗੁਰੂ ਸਾਹਿਬ ਕਹਿਣ ਲੱਗੇ ਇਹ ਨਹੀਂ ਹੈ ਤੇਰੀ ਇਹ ਨਹੀਂ ਤੇਰੀ ਹੈ ਇਹ ਤਾਂ ਥੋੜਾ ਚਿਰ ਵਾਸਤੇ ਹੈ ਜਿੰਨਾ ਚਿਰ ਸਰੀਰ ਹੈ ਤੂੰ ਸਰੀਰ ਦੇ ਸੰਬੰਧ ਕਰਕੇ ਪਰਮੇਸ਼ਰ ਨੂੰ ਮਿਲਣ ਦਾ ਉਪਾਅ ਕਰ ਆਹ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਹੁਣ ਆਪਣਾ ਜਿਹੜਾ ਖਿਆਲ ਹੈ ਨਾ ਖਿਆਲ ਸਰੀਰ ਹੋਰ ਹੈ ਖਿਆਲ ਹੋਰ ਹੈ ਬਾਣੀ ਹੋਰ ਹੈ ਜਿਹਨੇ ਵਿਚਾਰ ਜਿਹਨੇ ਸਮਝਣੀ ਹੈ ਗੱਲ ਉਹ ਹੋਰ ਹੈ ਸਾਰੀਆਂ ਹੁਣ ਇੱਥੇ ਇਕੱਠੀਆਂ ਹੋਈਆਂ ਹੋਈਆਂ ਨੇ ਇਹਨਾਂ ਦੇ ਵਿੱਚੋਂ ਹੁਣ ਆਪਾਂ ਕੋਈ ਬਾਹਰ ਨਹੀਂ ਜਾਣ ਦੇਣੀ ਚੀਜ਼ ਬਾਹਰ ਕੀ ਜਾਵੇਗਾ ਮਨ ਮਨ ਨੇ ਛੱਡ ਜਾਣਾ ਸਰੀਰ ਨੂੰ ਬਾਹਰ ਚਲਿਆ ਜਾਵੇਗਾ ਸ਼ਹਿਰ ਦੇ ਵਿੱਚ ਜਾਂ ਹੋਰ ਕਿਤੇ ਚਲਿਆ ਜਾਵੇਗਾ ਤੇ ਆਪਾਂ ਨੇ ਹੁਣ ਉਸ ਨੂੰ ਰੋਕ ਕੇ ਗੁਰਬਾਣੀ ਔਰ ਵਿਚਾਰ ਦੇ ਨਾਲ ਲਾਉਣਾ ਜਦ ਇਹ ਬਾਣੀ ਔਰ ਵਿਚਾਰ ਦੇ ਨਾਲ ਜੁੜੇਗਾ ਲੱਗੇਗਾ ਟੱਚ ਹੋਵੇਗਾ ਤਾਂ ਉਹ ਬਾਣੀ ਦੀ ਤਾਕਤ ਮਨ ਦੇ ਵਿੱਚ ਪੈਦਾ ਹੋਵੇਗੀ ਤਾਕਤ ਦੇ ਵਿੱਚ ਫਰਕ ਨਹੀਂ ਆਪਣੇ ਮਨ ਦੇ ਵਿੱਚ ਫਰਕ ਹੈ ਜਿਵੇਂ ਸੁਣਨਾ ਹੈ ਜਿਵੇਂ ਗਾਉਣਾ ਹੈ ਆਪਾਂ ਗਾਉਂਦੇ ਨਹੀਂ ਹਾਂ ਜੈਸੇ ਪਾਰਸ ਦੀ ਇੱਕ ਬੱਟੀ ਸੁਣੀ ਆ ਆਪਾਂ ਨੇ ਕਹਿੰਦੇ ਉਹਦਾ ਸੁਭਾਵ ਹੈ ਜਾਣੀ ਉਹਦੇ ਚ ਤਾਕਤ ਹੈ ਇੱਕ ਕੀ ਤਾਕਤ ਆ ਉਹਦੇ ਚ ਅੱਠ ਤਾਂ ਲੋਹਾ ਲੈ ਲੋ ਲੋਹਾ ਕਹਿੰਦੇ ਲੋਹੇ ਨੂੰ ਪਾਰਸ ਦੀ ਬੱਟੀ ਦੇ ਨਾਲ ਲਾ ਦੋ ਤੇ ਨਾਲੇ ਤਾਂ ਉਹਦੀ ਸ਼ਕਲ ਬਦਲ ਜਾਵੇਗੀ ਲੋਹੇ ਦੀ ਸੁਨਹਿਰੀ ਹੋ ਜੂਗਾ ਤੇ ਨਾਲੇ ਉਹਦੀ ਕੀਮਤ ਵੱਧ ਜਾਵੇਗੀ ਇਸੇ ਤਰ੍ਹਾਂ ਜਿਹੜਾ ਮਨ ਹੈ ਇਹ ਹੈ ਲੋਹੇ ਵੱਤ ਜਿਹੜਾ ਨਾਮ ਆ ਔਰ ਬਾਣੀ ਹੈ ਇਹ ਹੈ ਪਾਰਸ ਵੱਤ ਜਦ ਮਨ ਬਾਣੀ ਨਾਲ ਲੱਗੇਗਾ ਉਹ ਤਾਂ ਸੋਨਾ ਬਣਾਉਂਦੀ ਹੈ ਬਣਾਉਂਦੀ ਹੈ ਪਾਰਸ ਦੀ ਬੱਟੀ ਨਾਮ ਦੇ ਵਿੱਚ ਹੈ ਸ਼ਾਂਤੀ ਸ਼ਕਤੀ ਉਹ ਜਿਹੜੀਆਂ ਦੋ ਚੀਜ਼ਾਂ ਨੇ ਹੋਰ ਵੀ ਬਹੁਤ ਕੁਛ ਹੈ ਜਦ ਮਨ ਬਾਣੀ ਔਰ ਵਿਚਾਰ ਦੇ ਨਾਲ ਜੁੜੇਗਾ ਤਾਂ ਉਦੋਂ ਮਨ ਤੇ ਲਾਗੂ ਹੋ ਜਾਵੇਗੀ ਮਨ ਦੇ ਵਿੱਚ ਸ਼ਾਂਤੀ ਔਰ ਮਨ ਦੀ ਸ਼ਕਲ ਬਦਲ ਜਾਵੇਗੀ ਸ਼ਕਲ ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਜਿਹੜਾ ਤੇਰਾ ਸਰੀਰ ਔਰ ਘਰ ਵਾਲੀ ਹੈ ਨਾ ਜੋ ਪਦਾਰਥ ਨੇ ਤੇਰੇ ਨੀ ਗੁਰੂ ਸਾਹਿਬ ਜੀ ਕਹਿੰਦੇ ਜੋ ਤਨ ਤਾਂ ਆਪਣਾ ਘਰ ਮਾਨਿਓ ਔਰ ਸੁੰਦਰ ਗ੍ਰਹਿ ਨਾਰੀ ਆਓ ਮਨ ਨੂੰ ਇਕਾਗਰ ਕਰਨ ਇਕਾਗਰ ਹੋਏ ਦਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਮੇਰਾ ਮਨ ਇਕਾਗਰ ਹੋ ਗਿਆ ਤਾਂ ਤੁਸੀਂ ਆਪਣੇ ਆਪ ਅਨੁਭਵ ਕਰਿਓ ਜਦ ਮਨ ਫੁਰਨਾ ਛੱਡ ਕੇ ਬਾਣੀ ਨਾਲ ਜੁੜ ਜੂਗਾ ਨਾ ਸਮਝੋ ਮੇਰਾ ਮਨ ਇਕਾਗਰ ਹੋਣ ਲੱਗ ਗਿਆ ਪੜੋ ਪਰੇ ਦੇ ਨਾਲ ਤੇ ਨਿਸ਼ਾਨ ਦੇ ਵਿੱਚ ਬੋਲੋ
ਉੱਚੇ ਮੰਦਰ ਨਾ ਦੇਖ ਬਾਜੀ ਹਾਰ ਜਾਵੇਗਾ ਉੱਚੇ
ਨਾ ਕੁਛ ਨੀ ਸਾਰਨਾ ਹੈ
ਉੱਚੇ ਮੰਦਰ ਨਾ ਦੇ ਬਾਜੀ ਹਾਰ ਜਾਵੇ ਨਾ ਉੱਚੇ ਮੰਦਰ ਨਾ ਦੇ ਬਾਜੀ ਹਾਰ
ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ ਜੋ ਤਨ ਤਾਂ ਆਪਣਾ ਕਰ ਮਾਨਿਓ ਹਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਸਤੇ ਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਸੋਚ ਵਿਚਾਰ ਆਪਣੀ ਪਦਾਰਥਾਂ ਨੇ ਖਾ ਲਈ ਸੋਚ ਵਿਚਾਰ ਆਪਣੀ ਹੰਗਤਾ ਮਮਤਾ ਨੇ ਖਾ ਲਈ ਸੋਚ ਵਿਚਾਰ ਆਪਣੀ ਹਉ ਖਾ ਗਈ ਹਉ ਆਉ ਗੁਰੂ ਸਾਹਿਬ ਜੀ ਤਾਂ ਆਪਾਂ ਨੂੰ ਬਹੁਤ ਸਮਝਾਉਂਦੇ ਨੇ ਪਰ ਆਪਣਾ ਜਿਹੜਾ ਮਨਵਾਨਾ ਪਦਾਰਥਾਂ ਨੂੰ ਲੱਗਣ ਕਰਕੇ ਇਤਨਾ ਚਿਕਣਾ ਹੋ ਗਿਆ ਠੰਡਾ ਜੋ ਗੁਰੂ ਦੀ ਵਿਚਾਰ ਹੈ ਮਨ ਤੇ ਕਦੇ ਠਹਿਰਦੀ ਹੋਈ ਨੀ ਫੜਦਾ ਹੀ ਨੀ ਮਨ ਦੇਖ ਲੋ ਇਤਨਾ ਠੰਡਾ ਹੋ ਗਿਆ ਮਨ ਜੋ ਕਸਾਇ ਗੁਰੂ ਸਾਹਿਬ ਜੀ ਕਹਿਣ ਲੱਗੇ ਤੇਰਾ ਨਹੀਂ ਹੈ ਇਹ ਬਸ ਇਹਦੇ ਵਿੱਚ ਫਸ ਕੇ ਤੈਂ ਤਾਂ ਸਾਰਾ ਮਨੁੱਖਾ ਦੇਹ ਹੀ ਬਰਬਾਦ ਕਰ ਦਿੱਤਾ ਇਸ ਵਾਸਤੇ ਮਿਲਿਆ ਸੀ ਤੈਨੂੰ ਇਹ ਨਹੀਂ ਤੈ ਤਾਂ ਇਹਦੇ ਨਾਲ ਮੁਕਤੀ ਰੂਪੀ ਕਾਰਜ ਆਸ ਕਰਨਾ ਸੀ ਤੂੰ ਲੱਕ ਬੰਨ ਕੇ ਪਦਾਰਥਾਂ ਦੇ ਪਿੱਛੇ ਹੀ ਪੈ ਗਿਆ। ਉਹ ਇਸ ਤਰ੍ਹਾਂ ਦੇ ਨਾਲ ਮਨੁੱਖਾ ਦੇ ਪ੍ਰਾਪਤ ਹੋਈ ਹੈ। ਜੇ ਤੂੰ ਕਹੇ ਬਈ ਮੈਂ ਬਹੁਤ ਵੱਡਾ ਬਣ ਗਿਆ ਦੁਨੀਆਂ ਦੇ ਵਿੱਚ, ਤੇ ਇਹ ਤਾਂ ਇੱਥੇ ਹੈ। ਫਿਰ ਜਦ ਤੂੰ ਇਹ ਸਰੀਰ ਨੂੰ ਛੱਡੇਗਾ ਫਿਰ ਤਾਂ ਹੋਰ ਦੁਨੀਆਂ ਚ ਜਾਣਾ ਪੈਣਾ ਤੈਨੂੰ, ਹੋਰ ਦੁਨੀਆਂ ਦੇ ਵਿੱਚ ਬੜੋ ਪ੍ਰੇਮ ਦੇ ਨਾਲ।
ਗਲ ਪੈ ਜੂ ਸੰਗਲਾ ਦੀ ਵੱਡੇ ਵੱਡੇ
ਸਾਹਿਬ ਜੀ ਆਪਾਂ ਨੂੰ ਉਪਦੇਸ਼ ਕਰਦੇ ਨੇ ਵੀ ਆਏ ਇਨਸਾਨ ਦੇਖੀ ਕਿਤੇ ਪਦਾਰਥਾਂ ਨੂੰ ਦੇਖ ਕੇ ਭੁੱਲ ਜਾਵੇ, ਨਾ ਤਾਂ ਰਹਿਣਾ ਨਾ ਪਦਾਰਥ ਰਹਿਣੇ ਨੇ। ਕੋਈ ਰਿਹਾ ਹੈ ਪਦਾਰਥਵਾਦੀ ਇੱਥੇ? ਕੋਈ ਨੀ ਰਹੇਗਾ। ਗੁਰਮੁਖ ਪਰਮੇਸ਼ਰ ਦਾ ਅਸੂਲ ਆ, ਕਰਨੀ ਰਹੇਗੀ ਇੱਥੇ। ਹਕੀਕਤ ਕਹਿੰਦੇ ਨੇ ਜਿਹਨੂੰ, ਨਹੀਂ ਇੱਥੇ ਕੋਈ ਨੀ ਰਹੇਗਾ। ਪਰਮੇਸ਼ਰ ਦਾ ਅਸੂਲ ਆ ਇਹ, ਨਾਲ ਜਿਹੜਾ ਪਰਮੇਸ਼ਰ ਦਾ ਅਸੂਲ ਆ ਉਹ ਸੂਖਮ ਹੈ, ਨਾ ਆਪਾਂ ਅਕਲ ਨਾਲ ਉਸ ਨੂੰ ਤੋਲ ਸਕਦੇ ਹਾਂ, ਨਾ ਅੱਖਾਂ ਨਾਲ ਦੇਖ ਸਕਦੇ ਹਾਂ ਆਪਾਂ ਉਸ ਨੂੰ, ਤੇ ਫਿਰ ਆਪਾਂ ਬਚਾਂਗੇ ਕਿਵੇਂ ਉਹਦੇ ਕੋਲੋਂ? ਗੁਰੂ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦੱਸਿਆ ਲਿਖਿਆ, ਇੱਕ ਤਾਂ ਹੁੰਦੀ ਹੈ ਨਾ ਬਾਹਰਲੀਆਂ ਗੱਲਾਂ, ਨਹੀਂ ਇਹ ਤਾਂ ਆਪਣਾ ਗੁਰੂ ਕਹਿੰਦਾ। ਜਿਹੜੇ ਗੁਰੂ ਦਾ ਹੁਕਮ ਜਾਂ ਗੁਰੂ ਦਾ ਉਪਦੇਸ਼ ਹੁੰਦਾ ਨਾ, ਉਹਦੇ ਤੇ ਕਿੰਤੂ ਨਹੀਂ ਹੋ ਸਕਦਾ ਹੈ। ਨਾ ਲਾਭ ਪ੍ਰਾਪਤ ਕਰਨਾ ਇਹ ਆਪਣੀ ਕਮਜ਼ੋਰੀ ਹੈ, ਪਰ ਆਪਾਂ ਕਿੰਤੂ ਨਹੀਂ ਕਰ ਸਕਦੇ ਹਾਂ ਵੀ ਐ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ, ਰਾਜਾ ਪਰਜਾ ਸਮ ਕਰ ਮਾਰੇ, ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਚਾਹੇ ਰਾਜਾ ਚਾਹੇ ਰਾਣਾ ਚਾਹੇ ਬਾਦਸ਼ਾਹ ਚਾਹੇ ਸਮਰਾਟ ਹੋਏ ਚਾਹੇ ਸਵਰਗ ਦਾ ਰਾਜਾ ਇੰਦਰ ਹੋਏ, ਜਦ ਉਹਦੇ ਸਾਹ ਪੂਰੇ ਹੋ ਗਏ ਨਾ ਫੇਰ ਉਸ ਨੂੰ ਇਸ ਦੁਨੀਆਂ ਦੇ ਵਿੱਚ ਨਹੀਂ ਰਹਿਣ ਦੇਵੇਗਾ। ਕਾਲ ਹੈ ਜਿਹੜਾ ਹੁਣ ਆਪਣੇ ਨਾਲ ਦੀਦਾ ਨਹੀਂ ਹੈ, ਆਪਣੇ ਨਾਲ ਹੈ, ਹੁਣ ਵੀ ਬੈਠਾ ਆਪਣੇ ਕੋਲ ਹੀ ਹੈ।
ਰਾਜਾ ਪਰਜਾ ਸਮਕਰ ਮਾਰੇ
ਨੂੰ ਤਾਂ ਦੇਖਦਾ
ਰਾਜਾ ਪਰਜਾ ਸਮਕਰ ਮਾਰੇ ਕਾਲ Thank you. ਕਰ ਮਾਰੇ ਐਸੋ ਕਰ ਵਡਾਨੀ ਰੇ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਰ ਵਡਾਨੀ ਰੇ
ਦਾ ਫਰਿਸ਼ਤਾ ਹੈ ਨਾ ਕਹਿੰਦੇ ਉਹ ਹਮੇਸ਼ਾ ਉਹਦੀ ਡਿਊਟੀ ਹੈ ਇਨਸਾਨ ਦੇ ਨਾਲ ਰਹਿੰਦਾ ਉਹ ਹੁਣ ਆਪਾਂ ਨੂੰ ਤਾਂ ਪਤਾ ਨੀ ਨਾ ਆਪਣੀ ਮੌਤ ਕਦ ਆਉਣੀ ਹੈ ਉਹਨੂੰ ਪਤਾ ਵੀ ਇਹਨੇ ਫਲਾਨੇ ਦਿਨ ਮਰਨਾ ਮਾਰਨਾ ਵੀ ਉਹ ਨਹੀਂ ਹੈ ਦੱਸਿਆ ਨਾ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਹੋਇਆ ਸੀ ਨਾ ਪਾਵੇ ਨਾਲ ਰੋਣ ਵਰਗੇ ਕਹਿੰਦੇ ਉਹ ਪਾਵੇ ਨਾਲ ਹੀ ਖੁੱਲ ਕੇ ਮਾਰ ਲਿਆ ਉਸਨੇ ਦੇਖ ਲੋ ਬੜੋ ਬਰੇਂ ਨਾਲ ਪਤਾ ਕਿਹਦੇ ਵਿਚਾਰੇ ਤੇ
ਜਿਨਾ ਕਾਲ ਸੀ ਪਾਵੇ ਵੇ ਨਾਲ
ਉਹ ਵੀ ਛੱਡ ਗਏ ਦੁਨੀਆ
ਨੂੰ
Thank you.
चले गए तू किदा बचारा इथे जीना दे रथा दे नाल समुंदर बन गए पहियां दे नाल ते ओ नी दुनिया तेनू मनुखा दे प्राप्त होई है तू परमेश्वर दी बंदगी कर यही जी तू करनी करनी करेगा दुनिया तेरी उस्त करेगी रहेगी दुनिया ताई आओ जेड़ा काल है ना मौत कहंदे ने जी नू ए मौत दा फरिश्ता है ना जेड़ा इसने इंसान नू छड़ना नहीं है परमेश्वर दा असूल है कहंदे जद चार गल्लां आ भिड़नगियां ना चार गल्लां ज्यादे काल हमला करेगा इसते रक्षा करेगा उन्ना चर केड़िया ने चार गल्ला हो कहदे अन्न जल मुक जावे इसका प्राण मुक जान इसदे साह जी नू कहंदे ने ओ जगह आ जावे जिथे इसने मरना है ते ओ बणत बण जावे जिहदे नाल इहदी मौत होनी है ਦੇਖ ਲੋ ਜਿਹੜਾ ਅਕਾਲ ਹੈ ਨਾ ਉਹ ਹਮੇਸ਼ਾ ਨਾਲ ਰਹਿੰਦਾ। ਜਦ ਉਸ ਜਗ੍ਹਾ ਦੇ ਵਿੱਚ ਜਾਂਦਾ ਨਾ ਜਿੱਥੇ ਇਹਨੇ ਮਰਨਾ ਉੱਥੇ ਫਿਰ ਮਾਰਦਾ ਉਹ। ਇਸ ਤਰ੍ਹਾਂ ਦੇ ਨਾਲ ਦੱਸਿਆ ਤੇ ਆਪਾਂ ਨੂੰ ਨੀ ਪਤਾ ਬਈ ਮਰਨ ਦਾ ਨਾ, ਆਪਾਂ ਯਾਦ ਹੀ ਕਰਿਆ ਕਦੇ ਮਰਨਾ। ਆਪਾਂ ਦੁਨੀਆਂ ਦੇ ਪਦਾਰਥਾਂ ਨੂੰ ਹੀ ਯਾਦ ਕਰਦੇ ਹਾਂ ਹਮੇਸ਼ਾ। ਕਾਲ ਆਪਣੇ ਨਾਲ ਰਹਿੰਦਾ ਹਮੇਸ਼ਾ। ਜੈਸੇ ਇੱਕ ਮਾਤਾ ਕੋਠੇ ਤੇ ਬੈਠੀ ਹੈ ਜੇਠਾੜ ਦਾ ਮਹੀਨਾ, ਅੱਜ ਕੱਲ ਤਾਂ ਏਅਰ ਕੰਡੀਸ਼ਨਰ ਲੱਗਿਆ ਨੇ, ਗੀਜਰ ਗੂਜਰ ਦੇ ਬਹੁਤ ਕੁਛ ਲੱਗਿਆ ਹੋਇਆ ਅੱਜ ਕੱਲ ਤਾਂ। ਉਸ ਟਾਈਮ ਦੇ ਵਿਚ ਜ਼ਿਆਦਾ ਲੋਕ ਕੋਠਿਆਂ ਤੇ ਬੈਠ ਜਾਂਦੇ ਸਨ, ਰੋਟੀ ਵੀ ਕੋਠੇ ਤੇ ਖਾਂਦੇ ਸੀ ਚੜ ਕੇ। ਤਾਂ ਛੋਟਾ ਜਿਹਾ ਬੱਚਾ ਉਸਦਾ ਗੋਦੀ ਦਾ, ਉਹਦੇ ਨਾਲ ਲਾਡ ਕਰਦੀ ਹੈ ਲਾਡ, ਉਹਨੂੰ ਵਿਸ਼ੇਸ਼ਣਾਂ ਦੁਆਰਾ ਤਾਂ ਨੂੰ ਕਦੇ ਬੁੱਕਲ ਚ ਕਦੇ ਕਹਿੰਦੀ ਹੈ ਮੇਰਾ ਮੋਰ ਹੈ ਤੂੰ, ਤੂੰ ਮੇਰਾ ਚੰਦ ਹੈ, ਤੂੰ ਮੇਰਾ ਸ਼ੇਰ ਹੈ, ਈਡੀਐਮ ਹੈ। ਸ਼ੇਰ ਵਰਗਾ ਹੋ ਨਹੀਂ ਸਕਦਾ ਹੈ, ਈਡੀਐਮ ਮੁਹਾਵਰਾ ਜਿਹਨੂੰ ਕਹਿੰਦੇ ਨੇ। ਪਰ ਉਸ ਨੂੰ ਇਉਂ ਮਾਤਾ ਨੂੰ ਪਤਾ ਨਹੀਂ ਵੀ ਇਹਦੇ ਪਿੱਛੇ ਤਾਂ ਅਕਾਲ ਹੱਸਦਾ ਤੇਰੀ ਆ ਲੋਰੀਆ ਨੂੰ ਦੇਖ ਦੇਖ ਕੇ। ਪੜੋ ਪ੍ਰੇਮ ਨਾਲ ਗੁਰਮੁਖੋ।
ਮਾਤਾ ਮੇਰਾ ਮੋਰ ਖੈ ਤੇ ਵਜਾਵਾ,
ਮੋਰ ਨੇ ਹੱਥਾਂ ਚੋ ਨਿਕਲ ਜਾਣਾ ਮੋਰ ਨੇ,
ਮੇਰਾ ਮੋਰ ਮੇਰਾ ਮੋਰ ਖੈ ਕੇ।
ਹੋਈ ਮਾਤਾ ਨੂੰ ਇਹ ਨਹੀਂ ਗਿਆਨ ਬਈ ਮੈਂ ਤਾਂ ਕਹਿੰਦੀ ਹਾਂ ਮੇਰਾ ਪੁੱਤਰ ਬੜਾ ਹੋਵੇਗਾ ਜਵਾਨ ਹੋ ਜਾਵੇਗਾ ਫੌਜ ਦੇ ਵਿੱਚ ਭਰਤੀ ਹੋ ਕੇ ਹੌਲੀ ਹੌਲੀ ਨੂੰ ਅੱਗੇ ਵੱਧਦਾ ਵੱਧਦਾ ਕਰਨਲ ਜਰਨਲ ਬਣ ਜਾਵੇਗਾ ਕੋਠੀਆਂ ਪੈ ਜਾਣਗੀਆਂ ਮਾਇਆ ਆਵੇਗੀ ਫੇਰ ਸੁਖ ਭੋਗਾਂਗੇ ਪਰ ਇਹ ਗੱਲਾਂ ਕਾਲ ਵੀ ਸੁਣਦਾ ਕੋਲ ਬੈਠਾ ਤੇ ਉਹ ਹੱਸਦਾ ਵੀ ਇਹਦੀ ਜਿਹੜੀ ਮਨੌਤ ਹੈ ਮਾਤਾ ਦੀ ਗਿਆਨਤਾ ਕਰਕੇ ਨਿਰਮੂਲ ਹੈ ਇਹ ਨੀ ਇਹਦੀ ਪੂਰੀ ਹੋਣੀ ਹੈ ਬਸ ਹਾਂ ਇਸ ਤਰ੍ਹਾਂ ਦੇ ਨਾਲ ਦੁਨੀਆਂ ਤਾਂ ਪਦਾਰਥ ਚਾਹੁੰਦੀ ਹੈ ਗੁਰੂ ਕੋ ਪਦਾਰਥ ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਹੋਈ ਜਵਾਨ ਉਮਰ ਹੋਣ ਤੇ ਮਹਿਤਾ ਕਾਲੂ ਜੀ ਕਹਿੰਦੇ ਪੁੱਤਰ ਹਾਂ ਪਿਤਾ ਜੀ ਕੀ ਹੁਕਮ ਹੈ ਕਹਿੰਦੇ ਤੂੰ ਸਿਆਣਾ ਹੋ ਗਿਆ ਤੈਨੂੰ ਬਲਦ ਲੈ ਦਿੰਦੇ ਆ ਖੇਤੀ ਕਰਿਆ ਕਰ ਖੇਤੀ ਤੇ ਫਸਲ ਹੋਵੇਗੀ ਪੈਸੇ ਆਉਣਗੇ ਲੋਕਾਂ ਨੂੰ ਤਾਂ ਮਾਇਆ ਦੀ ਪਈ ਹੋਈ ਆ ਗੁਰਮੁਖੋ ਆਪਣੇ ਭਲੇ ਦੀ ਨੀ ਹੈ ਨਾ ਇਹ ਤੇਰਾ ਜੀ ਪਰਚੇਗਾ ਨਾਲੇ ਮਾਇਆ ਆਵੇਗੀ ਹਰ ਇੱਕ ਆਦਮੀ ਮਾਇਆ ਚਾਹੁੰਦਾ ਗੁਰਮੁਖੋ ਆਓ ਆਪਣੇ ਬੜੇ ਮਹਾਰਾਜ ਜੀ ਦਸਵੀਂ ਚ ਪੜ੍ਹਦੇ ਸਨ ਪਟਿਆਲੇ ਜਦ ਉਹਨੂੰ ਛੋਟੇ ਮਹਾਰਾਜ ਦੀ ਸੰਗਤ ਦੁਆਰਾ ਪਤਾ ਲੱਗਿਆ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ ਪੜ੍ਹਾਈ ਛੱਡ ਦਿੱਤੀ ਹਾਲਾਂਕਿ ਲੰਬੜਦਾਰ ਸਨ ਚੌਧਰੀ ਸਨ ਛੱਡ ਦਿੱਤਾ ਸਭ ਕੁਛ ਰੇਰੂ ਸਾਹਿਬ ਬਾਬਾ ਆਦਰ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ ਆ ਕੇ ਪਰਮਾਰਥੀ ਪੜ੍ਹਾਈ ਸ਼ੁਰੂ ਕਰ ਦਿੱਤੀ ਆਤਮ ਵਿਦਿਆ ਪੜ੍ਹਦਿਆਂ ਪੜ੍ਹਦਿਆਂ ਜਿਵੇਂ ਬੱਚਾ ਇਮੇ ਚ ਜਾ ਕੇ ਪੜ੍ਹਾਈ ਨੂੰ ਖਤਮ ਕਰ ਦਿੰਦਾ ਨਾ ਇਸੇ ਤਰ੍ਹਾਂ ਹੀ ਇਹ ਜਿਹੜਾ ਜਗਿਆਸੂ ਹੈ ਇਨਸਾਨ ਹੈ ਇਹਨੇ ਆਤਮ ਵਿਦਿਆ ਪੜ੍ਹਦੇ ਨੇ ਜਾਂ ਆਤਮਾ ਦੇ ਵਿੱਚ ਚਲਿਆ ਜਾਵੇਗਾ ਵਿਦਿਆ ਪਿੱਛੇ ਰਹਿ ਜਾਏਗੀ ਆਤਮਾ ਦੇ ਵਿੱਚ ਚਲਿਆ ਜਾਵੇਗਾ ਹੋਰ ਇਸ ਤਰ੍ਹਾਂ ਨਾਲ ਦੁਨਿਆਵੀ ਲੋਕ ਨੇ ਜਿਹੜੇ ਖੈਰ ਮਹਾਰਾਜ ਜੀ ਮੁੜ ਕੇ ਲੋਹਾਲ ਗਏ ਪਿਤਾ ਸੀ ਉਹਨਾਂ ਦਾ ਰਾਮ ਸਿੰਘ ਲੰਬੜਦਾਰ ਸੀ ਇਹ ਬੜੇ ਸਨ ਮਹਾਰਾਜ ਜੀ ਹੋਰ ਵੀ ਸਨ ਤਿੰਨ ਚਾਰ ਭਰਾ ਤਾਂ ਫਿਰ ਮਹਾਰਾਜ ਜੀ ਇੱਥੇ ਆ ਗਏ ਰਾੜੇ ਸਾਹਿਬ ਉਰਲਾ ਗੁਰਦੁਆਰਾ ਬਣ ਗਿਆ ਮਹਾਰਾਜ ਜੀ ਪਿੰਡਾਂ ਦੇ ਵਿੱਚ ਜਾਣ ਲੱਗ ਗਏ ਪਾਠ ਔਰ ਕੀਰਤਨ ਕਰਨਾ ਸ਼ੁਰੂ ਕਰਿਆ ਦੁਨੀਆਂ ਦੇ ਭਲੇ ਵਾਸਤੇ ਮਾਇਆ ਵਾਸਤੇ ਨਹੀਂ ਨਾ ਦੁਨੀਆਂ ਦੇ ਭਲੇ ਵਾਸਤੇ ਤਾਂ ਫਿਰ ਹੌਲੀ ਹੌਲੀ ਸੰਤ ਮਹਾਰਾਜ ਦੇ ਪਿਤਾ ਨੂੰ ਪਤਾ ਲੱਗਿਆ ਬਈ ਮੇਰਾ ਪੁੱਤਰ ਤਾਂ ਹੁਣ ਰਾੜੇ ਸਾਹਿਬ ਰਹਿੰਦਾ ਬਈ ਚਲੋ ਮਿਲਿਆ ਇਹ ਪੁੱਤਰ ਨੂੰ ਆ ਗਏ ਭੋਰਾ ਬਣੇ ਨੂੰ ਅਜੇ 2 ਸਾਲ ਹੋਏ ਸਨ ਤਾਰ ਲੱਗੀ ਸੀ ਬਾਹਰ ਦਰਖਤ ਨਹੀਂ ਸੀ ਕੋਈ ਅਜੇ ਹੋਇਆ ਤਾਂ ਜਦ ਆਏ ਪਤਾ ਲੱਗਿਆ ਵੀ ਸੰਤ ਮਹਾਰਾਜ ਜੀ ਦੇ ਪਿਤਾ ਆਏ ਨੇ ਮਹਾਰਾਜ ਨੂੰ ਪਤਾ ਕਰਿਆ ਹੋਰ ਵੀ ਸੰਗਤ ਬੈਠੀ ਸੀ ਤੇ ਸੰਤ ਮਹਾਰਾਜ ਕਹਿੰਦੇ ਭਾਈ ਕੁਰਸੀ ਡਾਹ ਦੋ ਬੈਠ ਜਾਣਗੇ ਬਜ਼ੁਰਗ ਆ ਗਏ ਕੁਰਸੀ ਤੇ ਬੈਠ ਕੇ ਗੁਰਮੁਖ ਮਹਾਰਾਜ ਜੀ ਦਾ ਨਾਮ ਪਿੰਡ ਗੁਲਾਬ ਸੀ ਗੁਲਾਬ ਅੰਮ੍ਰਿਤ ਛੱਕ ਕੇ ਫਿਰ ਈਸ਼ਰ ਸਿੰਘ ਹੋਇਆ ਸੀ ਖੈਰ ਇਸ ਤਰ੍ਹਾਂ ਬਚਨ ਮਿਲਾਸ ਹੁੰਦੇ ਰਹੇ ਬਚਨ ਮਿਲਾਸ ਹੁੰਦਿਆਂ ਤੇ ਮਹਾਰਾਜ ਜੀ ਦਾ ਪਿਤਾ ਬੋਲਿਆ ਕਹਿੰਦਾ ਗੁਲਾਬ ਪਹਿਲਾਂ ਤਾਂ ਸੰਗਤ ਹੱਸ ਵੀ ਸਾਰੀ, ਕਿਉਂ ਗੁਲਾਬ ਦਾ ਨਾਮ ਦਾ ਤਾਂ ਪਤਾ ਹੀ ਨਹੀਂ ਸੀ ਸੰਗਤ ਨੂੰ, ਪਤਾ ਈਸ਼ਰ ਸਿੰਘ ਨਾਮ ਦਾ ਪਤਾ ਸੀ। ਕਹਿਣ ਲੱਗਿਆ ਜੇ ਤੂੰ ਪੜ੍ਹ ਕੇ, ਤੇਰੇ ਨਾਲ ਦੇ ਜਿਹੜੇ ਪੜ੍ਹਦੇ ਸਨ ਸਰਦਾਰਾਂ ਦੇ ਮੁੰਡੇ, ਕੋਈ ਕਰਨਲ ਬਣਿਆ ਹੋਇਆ, ਕੋਈ ਜਨਰਲ ਬਣਿਆ ਹੋਇਆ, ਕੋਠੀਆਂ ਪਾਈਆਂ ਹੋਈਆਂ ਨੇ, ਮੁਰੱਬੇ ਖਰੀਦੇ ਹੋਏ ਨੇ। ਗੁਲਾਬ ਜੇ ਤੂੰ ਪੜ੍ਹ ਕੇ ਨੌਕਰ ਹੋ ਜਾਂਦਾ, ਤੂੰ ਵੀ ਜਨਰਲ ਕਰਨਲ ਹੋ ਜਾਂਦਾ, ਮਾਇਆ ਆਉਂਦੀ। ਤੇ ਜਿਹੜੇ ਕੋਲ ਪ੍ਰੇਮੀ ਬੈਠੇ ਸਨ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਚਰਨਾਂ ਦੇ ਵਿੱਚ ਤਾਂ ਮਾਇਆ ਰੁੜਦੀ ਫਿਰਦੀ ਹੈ। ਤੇ ਉਹਨਾਂ ਦਾ ਪਿਤਾ ਕਹਿੰਦਾ ਸਾਨੂੰ ਕੀ ਲਾਭ ਹੈ ਰੁੜਦੀ ਦਾ, ਸਾਨੂੰ ਕੀ ਲਾਭ ਹੈ ਰੁੜਦੀ ਦਾ। ਉਹ ਇਸ ਤਰ੍ਹਾਂ ਦੇ ਨਾਲ ਜਿਹੜੀ ਮਾਇਆ, ਗੁਰਮੁਖ ਦੁਨੀਆਂ ਤਾਂ ਮਾਇਆ ਚਾਹੁੰਦੀ ਹੈ ਨਾ। ਮਹਾਰਾਜ ਵੀ ਹੱਸ ਪਏ। ਓ ਮਹਿਤਾ ਜੀ ਕਹਿਣ ਲੱਗੇ ਪੁੱਤਰ ਖੇਤੀ ਕਰਿਆ ਕਰ, ਖੇਤੀ ਕਾਹਦੇ ਵਾਸਤੇ, ਬਈ ਮਾਇਆ ਆਊਗੀ। ਉਹ ਮਾਈ ਵੀ ਲੋਰੀਆਂ ਪੁੱਤਰ ਨੂੰ ਇਵੇਂ ਦਿੰਦੀਆਂ ਨਾ, ਬਈ ਬੜਾ ਹੋਵੇਗਾ ਤੇ ਫਿਰ ਇਹ ਮਾਇਆ ਕਮਾ ਕੇ ਲਿਆਵੇਗਾ। ਪੁੱਤਰਾਂ ਨੂੰ ਇਵੇਂ ਪਾਲਦੇ ਨਾ ਆਪਾਂ, ਬਈ ਫਿਰ ਬੁੱਢੇ ਹੋ ਜਾਵਾਂਗੇ, ਸੇਵਾ ਕਰੂਗਾ ਆਪਣੀ। ਉਹ ਜਵਾਨਾਂ ਗਿਆ ਸੇਵਾ ਵਾਲਾ, ਹੁਣ ਅੱਗੇ ਸੀਗਾ ਆਪ ਨਹੀਂ ਹੈ, ਜੇ ਹੈ ਦੋ ਚਾਰ ਬਹੁ ਗਿਣਤੀ ਲਈ ਜਾਂਦੀ ਹੈ। ਵੀ ਨਾਸਤਾ ਕਿਸੇ ਚੀਜ਼ ਦਾ ਹੁੰਦਾ ਨਹੀਂ ਨਾ ਹੁੰਦਾ। ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਪਿਤਾ ਜੀ ਮੈਂ ਤਾਂ ਖੇਤੀ ਕਰਦਾ। ਕਹਿਣਗੇ ਤੂੰ ਕੀ ਖੇਤੀ ਕਰਦਾ? ਮਹਾਰਾਜ ਜੀ ਨੇ ਫਿਰ ਸ਼ਬਦ ਉਚਾਰਨ ਕਰਿਆ, ਕਰੋ ਕੋ ਸ਼ਬਦ ਮਨ ਹਾਲੀ ਕਰਸਾਣੀ ਕਰਨੀ, ਸਰਵ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼, ਪਾਉ ਕਰਮ ਕਰ ਸੰਜਮੀ, ਸੇ ਕਰ ਭਾਗ ਦੇਖ। ਬਾਬਾ ਜਿਹੜੀ ਗੱਲ ਤੁਸੀਂ ਚਾਹੁੰਦੇ ਹੋ ਨਾ ਪਿਤਾ ਜੀ, ਉਹਨੇ ਤਾਂ ਨਾੜ ਨਹੀਂ ਜਾਣਾ ਹੈ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ ਬਿਰਲਾ, ਨਾਨਕ ਕੋਟ ਨ ਮੈਂ ਕਹੁ ਨਾਰਾਇਣ ਜੈ। ਆਤਮਦਰਸ਼ੀ ਕੋਈ ਕੋਈ ਹੁੰਦਾ ਗੁਰਮੁਖੋ, ਕਹਿੰਦੇ ਮਾਇਆ ਨੇ ਨਾਲ ਨਹੀਂ ਜਾਣਾ, ਜਾਂ ਸਰੀਰ ਹੀ ਨਹੀਂ ਜਾਣਾ, ਮਾਇਆ ਕਾਹਦੇ ਨਾਲ ਚੱਕਾਂਗੇ। ਬੜੋ ਪ੍ਰੇਮ ਦੇ ਨਾਲ
ਮਾਇਆ ਸਾਥ ਨਾ ਹੋਏ ਬਾਬਾ, ਮਾਇਆ ਬਾਬਾ ਮਾਇਆ
ਦੇ ਨਾਲ ਜਾਣਾ ਵੀ ਉਹ ਆਪਾਂ ਕਰ ਦਿੰਦੀਆਂ।
ਮਾਇਆ ਬਾਬਾ ਮਾਇਆ ਮਾਇਆ ਬਾਬਾ ਮਾਇਆ ਬਾਬਾ ਮਾਇਆ।
ਮਾਤਾ ਬਨੇਰੇ ਤੇ ਬੈਠੀ ਹੈ ਭਗਤ ਜੀ ਵੀਹੀ ਚੀਜ਼ ਤੁਰੇ ਜਾਂਦੇ ਨੇ ਉਹ ਮਾਤਾ ਦੇ ਵਿਸ਼ੇਸ਼ਣ ਸੁਣਦੇ ਨੇ ਲਾਡ ਲਾਉਂਦੀ ਆ ਗੁਰਮੁਖ ਉਹਨੂੰ ਕਾਲ ਦਾ ਪਤਾ ਨਹੀਂ ਹੈ ਉਹ ਬੱਚਾ ਸੀ ਜਿਹੜਾ ਤੁਹਾਨੂੰ ਉਛਾਲਦੀ ਆ ਬੱਚੇ ਨੂੰ ਬੱਚਾ ਹੁੰਦਾ ਮੂੜ ਉਹਨੂੰ ਕੋਈ ਗਿਆਨ ਨਹੀਂ ਹੁੰਦਾ ਹੈ ਤੁਹਾਨੂੰ ਮਾਰਿਆ ਜ਼ੋਰ ਮਾਰਿਆ ਨੇ ਬੱਚੇ ਨੇ ਹੱਥਾਂ ਚੋਂ ਨਿਕਲ ਗਿਆ ਬੀਹੀ ਦੇ ਵਿੱਚ ਆ ਕੇ ਸਿਰ ਪਰ ਨੇ ਡਿੱਗਿਆ ਉਹ ਜੀਵ ਰੂਪੀ ਮੋਰ ਉੱਡ ਗਿਆ ਗੁਰਮੁਖ ਵਿੱਚੋਂ ਮਿੱਟੀ ਪਈ ਰਹੇਗੀ ਜਿੱਥੇ ਉਹ ਵਿਸ਼ੇਸ਼ਣ ਦਿੱਤੀ ਸੀ ਉੱਥੇ ਹੁਣ ਹੋਰ ਬਦਲ ਗਈ ਗੱਲ ਉੱਥੇ ਹੁਣ ਰੋਣਾ ਪਿੱਟਣਾ ਸ਼ੁਰੂ ਹੋ ਗਿਆ ਭਗਤ ਜੀ ਕਿਸੇ ਗਮ ਗਏ ਸੀ ਮੁੜ ਕੇ ਜਦ ਉੱਥੇ ਆਏ ਦੇਖਿਆ ਓਹੋ ਬਰਾਗਮਈ ਸ਼ਬਦ ਉਚਾਰਨ ਕਰਿਆ ਭਗਤ ਜੀ ਨੇ ਜਾਨਨੀ ਜਾਨਤ ਸੁਤ ਵੱਡਾ ਹੋਤ ਹੈ ਇਤਨਾ ਨਾ ਜਾਨਣਾ ਜੇ ਦਿਨ ਦਿਨ ਅਵਧ ਘਟਤ ਹੈ ਆਪਾਂ ਤਾਂ ਕਹਿੰਦੇ ਨਾ ਪੁੱਤਰ ਬੜਾ ਹੁੰਦਾ ਹੈ ਨਹੀਂ ਜਦ ਤੋਂ ਜੰਪਿਆ ਸਮਝੋ ਇਤਨਾ ਉਮਰ ਘਟਣ ਲੱਗ ਗਈ ਸਮਾਂ ਜਿੰਨਾ ਚਿਰ ਜੰਮਿਆ ਨੀ ਨਾ ਉਨਾ ਚਿਰ ਹੀ ਉਮਰ ਜਦ ਜੰਮ ਪਿਆ ਘਟਣੀ ਸ਼ੁਰੂ ਹੋ ਗਈ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਘਟੈ ਤਨ ਛੀਜੈ ਕਾਲ ਹੇਰੀ ਫਿਰੇ ਵਧਕ ਜਿਉਂ ਕਹੋ ਕਵਣ ਵਿਧ ਕੀਜੈ ਕਹਿੰਦੇ ਜਿਵੇਂ ਸ਼ਿਕਾਰੀ ਫਿਰਦਾ ਨਾ ਜੰਗਲ ਦੇ ਵਿੱਚ ਉਹ ਜਿਹੜੇ ਮਿਰਗ ਹੁੰਦੇ ਨੇ ਉਹ ਤਾਂ ਹੁਣ ਅੰਗੂਰੀਆਂ ਚੜਦੇ ਨੇ ਨਾ ਉਹਨਾਂ ਨੂੰ ਤਾਂ ਪਤਾ ਨੀ ਹੈ ਵੀ ਇਹ ਸਾਨੂੰ ਮਾਰਨ ਵਾਸਤੇ ਰਫਲ ਨਹੀਂ ਫਿਰਦਾ ਉਹ ਕਲੋਲਾਂ ਕਰਦੇ ਨੇ ਗੁਰਮੁਖ ਪਰ ਜਦ ਟਾਈਮ ਆਉਂਦਾ ਨਾ ਉਹ ਚਿੱਤ ਕਰਕੇ ਉੱਥੇ ਹੀ ਛੱਡ ਦਿੰਦਾ ਪੜੋ ਪ੍ਰੇਮ ਨਾਲ ਦੱਸਿਆ
ਕਾਲ ਹੇੜੀ ਨੇ ਗੱਲੇ ਲਾ ਤੇਰੇ
ਨਾਲ ਹੀ ਆਪਣੇ ਪਰੇ ਹੋ ਜਿਹੜਾ ਕਾਲ ਆ ਨਾ ਕਾਲ, ਜਦ ਟਾਈਮ ਆ ਗਿਆ ਇਸ ਨੇ ਛੱਡਣਾ ਨੀ ਆ ਇਸ ਨੂੰ। ਉਹ ਮਾਤਾ ਤਾਂ ਹੱਸਦੀ ਹੈ ਨਾ ਲੋਰੀਆਂ ਦੁਆਰਾ, ਪਰ ਉਹਨੂੰ ਇਉਂ ਨੀ ਪਤਾ ਵੀ ਮੇਰੇ ਪੁੱਤਰ ਦੀ ਤਾਂ ਉਮਰ ਸਕਿੰਟਾਂ ਚ ਹੀ ਰਹਿ ਗਈ, ਸਕਿੰਟ ਹੀ। ਇਤਨਾ ਨਾ ਜਾਣਾ ਜੇ ਦਿਨ ਦਿਨ ਅਵਧ ਕੱਟਦਾ, ਮੋਰ ਮੋਰ ਕਰ ਅਧਕ ਲਾੜ ਤਰ ਪੇਖਤ ਹੀ। ਉਹ ਤਾਂ ਲੜ ਲੜਾਉਂਦੀ ਹੈ ਨਾ, ਉਹ ਕੋਲ ਖੜਾ, ਦੀਦਾ ਨੀ ਹੈ ਨਾ ਉਹਦਾ ਭਾਰ ਆ, ਉਹਨੇ ਮੋਢਿਆਂ ਤੇ ਚੜਾ ਬੈਠਾ ਹੁਣ ਵੀ ਨਾ ਉਹਦਾ ਭਾਰ ਆ। ਜੇ ਭਾਰ ਹੋਵੇ ਆਪਾਂ ਲਾ ਦੀ ਵੀ ਉੱਤੋਂ, ਨਹੀਂ ਭਾਰ ਨੀ ਆ ਉਹਦਾ, ਸੂਖਮ ਹੈ। ਆਓ ਇਸ ਤਰ੍ਹਾਂ ਦੇ ਨਾਲ ਮਾਤਾ ਦਾ ਲੋਰੀਆਂ, ਉਹ ਹੱਸਦਾ ਵੀ ਦੇਖੋ ਮੇਰੇ ਖਾਜੇ ਨੂੰ ਇਹ ਲੋਰੀਆਂ ਦਿੰਦੀ ਆ, ਮੈਂ ਇਸ ਨੂੰ ਹੁਣ ਚੜੱਪ ਜਾਣਾ। ਔਰ ਇਸੇ ਤਰ੍ਹਾਂ ਹੀ ਦੱਸਿਆ ਬਹੁਤ ਮਨ ਨੂੰ ਸਮਝਾਉਣ ਵਾਸਤੇ, ਤੂੰ ਸੁਣ ਹਰਨਾ ਕਾਲਿਆ, ਐ ਮਨ ਰੂਪੀ ਹਰਨਾ ਮਾੜੇ ਫੁਰਨੇ ਕਰਦਾ ਕਾਲੇ ਪਾਪ, ਇਹਦਾ ਵਜਾਨਾ ਤਾਂ ਤੈਨੂੰ ਦੇਣਾ ਪਵੇਗਾ। ਤੂੰ ਸੁਣ ਹਰਨਾ ਕਾਲਿਆ ਕਿਆ ਬਾੜੀਏ ਰਾਤਾ ਰਾਮ, ਨਿਸਫਲ ਮੀਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਇਹਦਾ ਚਾਰ ਕੁ ਦਿਨ ਦਾ ਹੀ ਆ ਚਮਤਕਾਰ ਆ ਜਾ, ਇਹਨੇ ਫਿਰ ਕੜੱਤਣ ਦੀ ਸ਼ਕਲ ਦੇ ਵਿੱਚ ਬਦਲ ਜਾਣਾ ਇਸ ਨੇ। ਬੜੋ ਪ੍ਰੇਮ ਦੇ ਨਾਲ ਦੱਸਿਆ
ਮਰ ਜਾਵੇਗਾ ਉਹ ਹਰ ਨਾ ਕਾਲਿਆ ਰਤਨ
ਫਿਰ ਇਹਨੂੰ ਕੋਈ ਬਚਾ ਨਹੀਂ ਸਕਦਾ। ਜਦ ਇਹ ਚਾਰ ਗੱਲਾਂ ਪਿੜ ਜਾਣਗੀਆਂ ਉਹਨਾਂ ਚਿਰ ਇਹਨੂੰ ਕੋਈ ਮਾਰ ਨਹੀਂ ਸਕਦਾ। ਆਹ ਇੱਕ ਦ੍ਰਿਸ਼ਟਾਂਤ, ਸ਼ਿਵ ਜੀ ਇਹ ਤਿੰਨ ਦੇਵਤੇ ਨੇ ਕਾਰਕੁਨ, ਬ੍ਰਹਮਾ ਸ੍ਰਿਸ਼ਟੀ ਨੂੰ ਪੈਦਾ ਕਰਦਾ, ਵਿਸ਼ਨੂੰ ਪਾਲਣਾ ਕਰਦਾ ਰੋਜੀ ਦਿੰਦਾ, ਸ਼ਿਵ ਜੀ ਇਹ ਸ਼ਿੰਗਾਰ ਕਰਦਾ। ਸ਼ਿਵਜੀ ਦਾ ਕੋਈ ਸੇਵਕ ਸੀ, ਬਹੁਤ ਸੇਵਾ ਕਰਦਾ ਸੀ, ਸ਼ਿਵਜੀ ਨੂੰ ਬਹੁਤ ਪਿਆਰਾ ਲੱਗਿਆ ਉਹ ਜਿਹੜਾ ਸਿਸ਼ਟੀ ਉਸਦਾ ਸੇਵਕ। ਜੇ ਕੋਈ ਆਪਣੀ ਸੇਵਾ ਕਰੇ ਨਾ ਤਾਂ ਆਪਾਂ ਨੂੰ ਵੀ ਫਿਰ ਉਹ ਪਿਆਰਾ ਲੱਗਦਾ, ਆਪਾਂ ਵੀ ਉਸਦਾ ਕੋਈ ਭਲਾ ਸੋਚਦੇ ਹਾਂ ਵੀ ਇਹਦਾ ਭਲਾ ਹੋ ਜਾਵੇ ਕੁਛ। ਸ਼ਿਵਜੀ ਨੇ ਸੋਚਿਆ ਵੀ ਇਹਦੀ ਉਮਰ ਵਧਾ ਲਈਏ, ਇਹੋ ਜਿਹਾ ਜਿਹੜਾ ਸੇਵਕਾ ਆਗਿਆਕਾਰੀ ਇਹ ਮਰਨਾ ਨਹੀਂ ਚਾਹੀਦਾ। ਸ਼ਿਵਜੀ ਨੇ ਇਹ ਕਾਲ ਨਹੀਂ ਪ੍ਰੇਰਿਆ ਸ਼ਿਵਜੀ ਨੂੰ ਇਹ ਗੱਲ, ਔਰ ਇਸ ਤਰ੍ਹਾਂ ਨਾਲ ਬਰਮਾ ਹੋ ਗਿਆ। ਕਹਿੰਦਾ ਬ੍ਰਹਮਾ ਜੀ ਜਿਹੜਾ ਮੇਰਾ ਸੇਵਕਾ ਉਹਦੀ ਉਮਰ ਬੜੀ ਕਰ ਦਿਓ। ਕਹਿੰਦਾ ਬਈ ਮੇਰੇ ਤਾਂ ਅਧੀਨ ਨਹੀਂ, ਚੱਲ ਆਪਾਂ ਵਿਸ਼ਨੂੰ ਕੋ ਚੱਲਦੇ ਹਾਂ। ਵਿਸ਼ਨੂੰ ਕੋ ਚਲੇ ਗਏ, ਉੱਥੇ ਜਾ ਕੇ ਗੱਲਬਾਤ ਕਰੀ। ਵਿਸ਼ਨੂੰ ਕਹਿੰਦਾ ਵੀ ਮੇਰੇ ਤਾਂ ਅਖਤਿਆਰ ਨਹੀਂ ਆ ਇਹ ਗੱਲ, ਚਲੋ ਆਪਾਂ ਵਿਓ ਮਾਤਾ ਲਿਖ ਜੀ ਆ ਉਹਦੇ ਕੋਲ ਚੱਲਦੇ ਹਾਂ, ਹੋਰ ਸਾਰੇ ਦੇਵਤੇ ਇਕੱਠੇ ਕਰ ਲਏ ਜਾਂ ਉਹਦੇ ਕੋਲ ਚਲੇ ਗਏ ਨਾ ਵਿਓ ਮਾਤਾ ਕੋ, ਸਾਰੇ ਇਕੱਠੇ ਹੋ ਗਏ ਉੱਥੇ ਜਾ ਕੇ ਕਿਹਾ ਵਿਓ ਮਾਤਾ ਇਹਦੀ ਉਮਰ ਵਧਾ ਦਿਓ। ਕਹਿੰਦੀ ਇਹਨੇ ਤਾਂ ਮਰਨਾ ਹੀ ਨਹੀਂ ਸੀ ਜੇ ਤੁਸੀਂ ਨਾ ਆਉਂਦੇ ਇੱਥੇ ਇਕੱਠੇ ਹੋ ਕੇ, ਸਮਝੋ ਤੁਸੀਂ ਤਾਂ ਇਹਦੀ ਮੌਤ ਲੈ ਆਏ ਸਾਰੇ ਇਕੱਠੇ ਹੋ ਗਏ। ਦੇਖਿਆ ਵਿਧ ਕਿਵੇਂ ਬਣਦੀ ਹੈ ਜਦੇ ਮਰ ਗਿਆ। ਉਹ ਜਦ ਚਾਰ ਜਗ੍ਹਾ ਚਾਰ ਗੱਲਾਂ ਭਿੜਨਗੀਆਂ ਨਾ ਫੇਰ ਇਹਦੀ ਮੌਤ ਆ ਗਈ, ਵਰਨਾ ਇਹਨੂੰ ਕੋਈ ਮਾਰ ਨਹੀਂ ਸਕਦਾ, ਬਸ ਰਹਿਣਾ ਇੱਥੇ ਕਿਸੇ ਨੇ ਹੈ ਨੀ। ਉਹ ਪੌੜੀ ਆਪੀ ਨੇ ਭੋਗ ਭੋਗ ਕੇ ਹੋਏ ਭਸਮਣ ਪੌਰ ਸਦਾਇਆ, ਵੱਡਾ ਹੋਇਆ ਦੁਨੀਦਾਰ, ਚਾਹੇ ਰਾਜਾ ਹੈ ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਪਰ ਇੱਥੇ ਵੱਡਾ ਦੱਸਿਆ, ਵੱਡਾ ਹੋਇਆ ਦੁਨੀਆਂ ਦੇ ਵਿੱਚ ਬਹੁਤ ਵੱਡਾ ਹੈ। ਸਲਾਮਾਂ ਕਰਦੇ ਨੇ ਕੋਠੀਆਂ ਮੂਹਰੇ ਆ ਕੇ ਲੋਕ, ਪਰ ਜਦ ਉਮਰ ਪੂਰੀ ਹੋ ਗਈ ਉਹ ਸਲਾਮਾਂ ਸਲੂਮਾਂ ਉੱਥੇ ਹੀ ਰਹਿ ਜਾਣਗੀਆਂ ਸਭ, ਸਲਾਮਾਂ ਵਾਲੇ ਵੀ ਪਿੱਠ ਕਰ ਦੇਣਗੇ ਫਿਰ ਉਧਰ ਨੂੰ। ਵੱਡਾ ਹੋਇਆ ਦੁਨੀਆਦਾਰ, ਦੁਨੀਆਂ ਚ ਹੀ ਵੱਡਾ ਸੀ ਪਰ ਕਰਮਾਂ ਕਰਕੇ ਵੱਡਾ ਨਹੀਂ ਸੀ। ਕਰਤੱਬ ਮਾੜੇ ਸਨ, ਕਰਤੱਬ ਤਾਂ ਸੀ ਜਮਾਨ ਨੂੰ ਜਮ ਨੂਰਨਗੇ ਉਸ ਨੂੰ, ਪਾਪੀਆਂ ਨੂੰ ਜਮਦੂਤ ਲਿਜਾਂਦੇ ਨੇ। ਗੱਲ ਸੰਗਲ ਘੱਟ ਚਲਾਇਆ ਨੂੜ ਲਿਆ, ਫਿਰ ਵੜਬਣਾ ਇੱਥੇ ਰਹਿ ਗਿਆ, ਸਰੀਰ ਕਰਕੇ ਹੀ ਹੁੰਦਾ, ਰੂਹ ਨੂੜ ਲਈ। ਅੱਗੇ ਕਰਨੀ ਕੀਰਤ ਵਾਚੀ ਹੈ, ਧਰਮਰਾਜਾ ਦੇ ਪੇਸ਼ ਹੋ ਗਈ ਫਿਰ ਰੂਹ, ਜੋ ਕੁਛ ਕਰਿਆ ਸੀ ਇੱਥੇ ਲੋਕਾਂ ਦਾ ਲਹੂ ਨਚੋੜਿਆ ਸੀ, ਗਰੀਬਾਂ ਨੂੰ ਮਾਰਿਆ ਸੀ ਤਾਕਤ ਨਾਲ, ਤਾਂ ਫਿਰ ਅੱਗੇ ਹੁਣ ਉਹ ਕੀਤੀ ਹੋਈ ਸਾਰੀ ਉੱਥੇ ਹੁਣ ਲੇਖਾ ਪੱਤਾ ਹੋਵੇਗਾ ਗੁਰੂ। ਅੱਗੇ ਕਰਨੀ ਕੀਰਤ ਵਾਚਿਆ ਬਹਿ ਲੇਖਾ ਕਰ ਸਮਝਾਇਆ, ਥਾਂ ਨਾ ਉਹ ਵੀ ਪਾਉਂਦਾ ਹੀ, ਤੇ ਉੱਥੇ ਫਿਰ ਥਾਂ ਕਿੱਥੇ ਮਿਲਣਾ ਗੁਰੂ, ਥਾਂ ਤਾਂ ਉਸ ਨੂੰ ਮਿਲੇਗਾ ਜਿਹਦੇ ਕੋਲ ਨਾਮ ਦੀ ਪੂੰਜੀ ਹੈ, ਜਿਹਦੇ ਕੋਲ ਪਰਵਕਾਰ ਦੀ ਪੂੰਜੀ ਹੈ, ਸੇਵਾ ਉਸ ਨੂੰ ਮਿਲੇਗਾ, ਥਾਂ ਨਾ ਹੋ ਵੀ ਪਾਉਂਦੀ। ਹੁਣ ਸੁਣੀਏ ਕਿਆ ਰੁਆਇਆ ਉੱਥੇ, ਰੋਇਆ ਤਾਂ ਸੁਣਨਾ ਨੀ ਕਿਸੇ ਨੇ। ਮਨਨ ਦੇ ਆ ਗਿਆਨੀ ਮਨ ਆ ਕਮਲਿਆ ਮਨ, ਤੈਨੂੰ ਮਨੁੱਖਾ ਦੇ ਮਿਲ ਗਈ ਤਾਂ ਸਾਰਾ ਜਨਮ ਹੀ ਬਰਬਾਦ ਕਰ ਦਿੱਤਾ। ਬੜੋ ਪ੍ਰੇਮ ਨਾਲ ਦੱਸਿਆ
ਮਨ ਅੰਧਿਆ ਜਨਮ
ਕੋਠੀਆਂ ਇੱਥੇ ਸਾਰੀਆਂ, ਕਿਤੇ ਬਾਜੇ ਬਾਜੇ ਦੀ ਆਦਿ ਕੋਠੀਆਂ ਪੂਰੇ
ਨੂੰ ਸ਼ੁਰੂ ਕਰਾਂਗੇ। ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਜਿਹੜੇ ਘਰਾਂ ਨੂੰ ਜਾਣਾ ਉਹ ਘਰ ਨੀ ਹੈ ਆਪਣਾ, ਉਹ ਤਾਂ ਹੋਰ ਹੈ, ਬੜੋ ਬਰੇਮ ਨਾਲ ਉੱਥੇ ਦੀ ਤਿਆਰੀ ਕੋਈ ਨੀ ਆਪਣੀ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ।
है धन है धन है गुरु अंगद साहिब जी धन है I'm